ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ, ਤਿਤ ਘਰ ਗਾਵੋ ਸੋਹਿਲਾ ਸਿਮਰਹੋ ਸਿਰਜਣਹਾਰੋ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਮਰਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿੱਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਹੁਕਮ ਹੈ, ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪ੍ਰਮ ਚੂਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸੰਗਤ ਵਿੱਚ ਆ ਕੇ ਹੀ ਸਾਨੂੰ ਗੁਰਬਾਣੀ ਸੁਣਨ ਦਾ, ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਦੇ ਕੀਰਤਨ ਕਰਨ ਦਾ, ਗੁਰਬਾਣੀ ਦੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਪ ਸੰਗਤਾਂ ਵਡਭਾਗੀ ਹੋ, ਪਿਛਲੇ ਦਿਨਾਂ ਤੋਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਭ ਤੋਂ ਪਹਿਲਾਂ, ਸਭ ਤੋਂ ਪ੍ਰਥਮ ਅਤੇ ਪ੍ਰਧਾਨ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ। ਗੁਰਸਿੱਖ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸਨ। ਸ਼ਾਮ ਦੇ ਸਮੇਂ, ਸੰਧਿਆ ਦੇ ਕਾਲ ਦੂਸਰੀ ਬਾਣੀ, ਜਿਸ ਨੂੰ ਸੋਦਰ ਰਹਿਰਾ ਸਾਹਿਬ ਜੀ ਦਾ ਨਾਮ ਦਿੱਤਾ ਗਿਆ ਹੈ, ਉਹਦਾ ਗੁਰਸਿੱਖ ਪਾਠ ਕਰਦੇ ਸਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਗੁਰਸਿੱਖ ਤਿੰਨ ਬਾਣੀਆਂ ਦਾ ਨਿਤਨੇਮ ਕਰਦੇ ਸਨ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਸੰਧਿਆ ਸਮੇਂ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਸੌਣ ਲੱਗਿਆਂ ਸੋਹਲੇ ਬਾਣੀ ਦਾ ਪਾਠ ਕੀਤਾ ਜਾਂਦਾ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਤਿੰਨ ਬਾਣੀਆਂ ਦਾ ਪਾਠ ਸ਼ੁਰੂ ਹੋ ਚੁੱਕਿਆ ਸੀ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੰਜੈ ਸੋਦਰ ਗਾਵਣ ਮਨ ਮੇਲੀ ਕਰ ਮੇਲ ਮਿਲੰਦੇ, ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵਡੰਦੇ। ਇਹ ਇੱਕ ਪੁਖਤਾ ਗਵਾਹੀ ਸਾਨੂੰ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਪੰਕਤੀਆਂ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ, ਸ਼ਾਮ ਦੇ ਸਮੇਂ ਸੋਦਰ ਬਾਣੀ ਦਾ ਜਾਪ ਹੁੰਦਾ ਸੀ, ਰਾਤ ਦੇ ਸਮੇਂ ਕੀਰਤਨ ਸੁਹਿਲਾ ਅਤੇ ਨਾਲ ਹੀ ਆਰਤੀ ਦਾ ਉਚਾਰਨ ਕੀਤਾ ਜਾਂਦਾ ਸੀ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਹੀ ਮਰਯਾਦਾ ਆਰੰਭ ਹੋ ਚੁੱਕੀ ਸੀ। ਪੰਜਵੇਂ ਪਾਤਸ਼ਾਹ ਦੇ ਸਮੇਂ ਸੋਦਰ ਦੇ ਨਾਲ ਕੁਝ ਹੋਰ ਸ਼ਬਦਾਂ ਨੂੰ ਜੋੜਿਆ ਗਿਆ, ਸੋਹਲੇ ਬਾਣੀ ਦੇ ਨਾਲ ਵੀ ਕੁਝ ਹੋਰ ਸ਼ਬਦਾਂ ਨੂੰ ਜੋੜ ਕੇ ਪੰਜ ਸ਼ਬਦ ਕੀਤੇ ਗਏ। ਇਸ ਢੰਗ ਦੇ ਨਾਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੇ ਸਮੇਂ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਕੁਝ ਨਾ ਕੁਝ ਵਾਧਾ ਹੋਇਆ ਹੈ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਵੇਲੇ ਜੋ ਖਾਲਸੇ ਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਸਤਿਗੁਰੂ ਨੇ ਨਿਤਨੇਮ ਬਖਸ਼ਿਆ ਹੈ ਤਿੰਨ ਬਾਣੀਆਂ 'ਤੇ ਪਹਿਲਾਂ ਹੀ ਮੌਜੂਦ ਸਨ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੀ ਗੁਰਸਿੱਖਾਂ ਦਾ ਨਿਤਨੇਮ ਚੱਲਿਆ ਆ ਰਿਹਾ ਸੀ। ਪੰਜਵੇਂ ਪਾਤਸ਼ਾਹ ਨੇ ਉਹਦੇ ਵਿੱਚ ਕੁਛ ਵਾਧਾ ਕੀਤਾ। ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦਾ ਨਿਤਨੇਮ ਅੰਮ੍ਰਿਤ ਦੀਆਂ ਪੰਜ ਬਾਣੀਆਂ ਨਿਯਤ ਕਰ ਦਿੱਤੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸੁਧਾ ਸਵਈਏ, ਚੌਪੀ ਅਤੇ ਆਨੰਦ ਸਾਹਿਬ, ਕਿਉਂਕਿ ਰਹਿ ਰਾਸ ਅਤੇ ਕੀਰਤਨ ਸੁਹਿਲਾ ਇਹ ਪੰਜ ਬਾਣੀਆਂ ਤੋਂ ਵੱਖਰਾ ਨਿਤਨੇਮ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਰਹਿ ਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਕੁਛ ਵਾਧਾ ਕੀਤਾ ਗਿਆ, ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਕਵੀ ਉਬਾਜ ਬੇਨਤੀ ਚੌਪੀ ਅਤੇ ਉਸਦੇ ਨਾਲ ਅੱਗੇ ਚੱਲ ਕੇ ਅੜਿੱਲ ਅਤੇ ਕੁਝ ਹੋਰ ਦੋਹਰੇ ਚੌਪੀਆਂ ਰਲਾ ਕੇ ਪਾਏ ਗਏ ਜਬਤੇ ਤੁਮਰੇ ਇਹ ਸਵਈਆ ਅਤੇ ਨਾਲ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿ ਉਹ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜਿਅਸ ਗੋਬਿੰਦ ਦਾਸ ਤੁਹਾਰ। ਚੌਪੀ ਸਾਹਿਬ ਤੋਂ ਲੈ ਕੇ ਦੋਹਰੇ ਤੱਕ ਕਲਗੀਧਰ ਪਾਤਸ਼ਾਹ ਦੀਆਂ ਬਾਣੀਆਂ ਵੀ ਰਹਿ ਰਾਸ ਸਾਹਿਬ ਜੀ ਦੇ ਪਾਠ ਵਿੱਚ ਸ਼ਾਮਿਲ ਕੀਤੀਆਂ ਗਈਆਂ ਅਤੇ ਉਹਦੇ ਨਾਲ ਹੀ ਰਾਮਕਲੀ ਮਹੱਲਾ ਤੀਜਾ ਆਨੰਦ ਸਾਹਿਬ ਕੁਝ ਹੋਰ ਨਾਲ ਸ਼ਬਦ ਜੋੜ ਕੇ ਫਿਰ ਸਮਾਪਤੀ ਕੀਤੀ ਗਈ ਅਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਪੰਜ ਗ੍ਰੰਥੀ ਪੋਥੀ ਦੇ ਅੰਦਰ ਜੋ ਰਹਿ ਰਾਸ ਸਾਹਿਬ ਜੀ ਦਾ ਸੰਪੂਰਨ ਪਾਠ ਲਿਖਿਆ ਹੈ, ਇਸ ਗੱਲ ਤੋਂ ਪਤਾ ਲੱਗਦਾ ਹੈ ਵੀ ਕਲਗੀਧਰ ਪਾਤਸ਼ਾਹ ਦੇ ਸਮੇਂ ਜਿਤਨੇ ਵੀ ਗੁਰਸਿੱਖ ਸਨ ਉਹ ਸੰਪੂਰਨ ਰਹਿ ਰਾਸ ਸਾਹਿਬ ਜੀ ਦਾ ਪਾਠ ਕਰਦੇ ਸਨ। ਜਿਹਦੇ ਵਿੱਚ ਚੌਪੀ ਅਤੇ ਨਾਲ ਦੋਹਰੇ ਵੀ ਪੜ੍ਹੇ ਜਾਂਦੇ ਸਨ। ਉਸ ਤੋਂ ਬਾਅਦ ਵਿੱਚ ਕੁਛ ਬਾਣੀ ਘਟਾਈ ਵੀ ਗਈ ਹੈ, ਪਰ ਕੁਝ ਪੁਰਾਤਨ ਸੰਸਥਾਵਾਂ ਅਤੇ ਸਾਡੇ ਦੋ ਤਖ਼ਤ ਨੇ ਸ਼੍ਰੀ ਪਟਨਾ ਸਾਹਿਬ ਅਤੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਉੱਥੇ ਸੰਪੂਰਨ ਅਤੇ ਵੱਡੀਆਂ ਰਹਿ ਰਾਜ ਸਾਹਿਬ ਸਾਹਿਬਾਂ ਦੇ ਪਾਠ ਹੀ ਹੁੰਦੇ ਨੇ। ਸੋ ਰਹੋ ਵਿਚਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤਿੰਨ ਬਾਣੀਆਂ ਦਾ ਨਿਤਨੇਮ ਗੁਰਸਿੱਖਾਂ ਦਾ ਆਰੰਭ ਹੋ ਚੁੱਕਿਆ ਸੀ, ਜੋ ਇੱਥੇ ਆਪ ਸੰਗਤਾਂ ਸਰਵਣ ਕਰ ਰਹੇ ਹੋ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਸੰਧਿਆ ਸਮੇਂ ਰਹਿ ਰਾਸ, ਸਾਉਣ ਤੋਂ ਪਹਿਲਾਂ ਕੀਰਤਨ ਸੋਹਲੇ ਜੀ ਦਾ ਪਾਠ ਵੀ ਕੀਤਾ ਜਾਂਦਾ ਸੀ, ਔਰ ਇਸ ਪਾਠ ਦੇ ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਵੀ ਜ਼ਿਕਰ ਕੀਤਾ ਹੈ, ਰਾਤੀ ਆਰਤੀ ਸੋਹਿਲਾ ਮਾਇਆ ਵਿੱਚ ਉਦਾਸ ਰਹਾਇਆ। ਇਹ ਗੁਰਸਿੱਖਾਂ ਦਾ ਜੀਵਨ ਸੀ, ਰਾਤ ਦੇ ਸਮੇਂ ਸੋਹਲੇ ਦਾ ਪਾਠ ਜ਼ਰੂਰ ਕਰਦੇ ਸਨ। ਅਤੇ ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ, ਸਿਮਰਨ ਸਤ ਨਾਮ ਕੋ ਕਰੈਂ, ਸੁਪਤਨ ਸਮੇਂ ਸੋਹਿਲਾ ਰਰੈਂ, ਬਿਘਨ ਅਨੇਕਨ ਕੋ ਹੋਏ ਨਾਸ, ਸਦਾ ਤਰੈਂ ਸਤਿਗੁਰ ਕੀ ਆਸ। ਇਹ ਵੀ ਇਸ ਗੱਲ ਦੀ ਇਤਿਹਾਸਿਕ ਗਵਾਹੀ ਹੈ ਵੀ ਸੌਣ ਸਮੇਂ ਸੋਹਲੇ ਬਾਣੀ ਦਾ ਪਾਠ ਉਚਾਰਨ ਕਰਨ ਦੀ ਮਰਯਾਦਾ ਪੁਰਾਤਨ ਚਲੀ ਆਉਂਦੀ ਸੀ। ਜਿਹੜੀ ਪੁਰਾਤਨ ਜਨਮ ਸਾਖੀ ਹੈ ਉਹਦੇ ਵਿੱਚ ਵੀ ਇਹ ਜ਼ਿਕਰ ਆਇਆ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਵੀ ਸੋਹਲੇ ਬਾਣੀ ਦਾ ਪਾਠ ਸੌਣ ਵੇਲੇ ਹੀ ਕੀਤਾ ਜਾਂਦਾ ਸੀ। ਇੱਕ ਐਸਾ ਵੀ ਪ੍ਰਸੰਗ ਆਇਆ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਤਾਂ ਉਸ ਵੇਲੇ ਸਤਿਗੁਰੂ ਨੇ ਹੁਕਮ ਕੀਤਾ ਸੰਗਤ ਨੂੰ ਬਈ ਸੋਹਲਾ ਪੜ੍ਹੋ, ਤਾਂ ਉਸ ਵੇਲੇ ਅੰਤਮ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਲੇ ਬਾਣੀ ਦਾ ਪਾਠ ਵੀ ਕਰਵਾਇਆ, ਜੋ ਅੱਜ ਕੱਲ੍ਹ ਵੀ ਸਾਡੇ ਸਿੱਖ ਜਗਤ ਦੀ ਮਰਯਾਦਾ ਬਣੀ ਹੋਈ ਹੈ। ਜਦੋਂ ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤਾਂ ਉਸ ਵੇਲੇ ਸੰਸਕਾਰ ਦੇ ਸਮੇਂ ਸੋਹਲੇ ਬਾਣੀ ਦਾ ਪਾਠ ਵੀ ਕੀਤਾ ਜਾਂਦਾ ਹੈ। ਸੋਹਲਾ ਇਸ ਬਾਣੀ ਦਾ ਸਿਰਲੇਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਲਿਖਿਆ ਹੈ। ਪਹਿਲੇ ਪਹਿਲ ਇਸ ਬਾਣੀ ਨੂੰ ਕੇਵਲ ਸੋਹਲਾ ਹੀ ਆਖਿਆ ਜਾਂਦਾ ਸੀ, ਕਿਉਂਕਿ ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਹੈ, ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਲਾ, ਹਉ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ ਰਹਾਉ। ਇੱਥੇ ਸੋਹਲਾ ਸ਼ਬਦ ਦੋ ਵਾਰੀ ਸਤਿਗੁਰੂ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਉਚਾਰਨ ਕੀਤਾ ਹੈ, ਜਿੱਥੋਂ ਸੋਹਲਾ ਬਾਣੀ ਦਾ ਨਾਮ ਪਿਆ ਹੈ। ਦੂਸਰਾ, ਕਈ ਪ੍ਰੇਮੀ ਇਸ ਬਾਣੀ ਨੂੰ ਕੀਰਤਨ ਸੋਹਲਾ ਵੀ ਕਹਿੰਦੇ ਨੇ। ਕੀਰਤਨ ਸੋਹਲਾ, ਕੀਰਤਨ ਸ਼ਬਦ ਇਸ ਦੇ ਨਾਲ ਕਿਵੇਂ ਜੁੜਿਆ ਹੈ, ਇਹਦੇ ਬਾਰੇ ਵੀ ਇਤਿਹਾਸਕ ਤੱਥਾਂ ਤੋਂ ਅਤੇ ਚੱਲਦੀ ਇਤਿਹਾਸਕ ਮਰਯਾਦਾ ਤੋਂ ਸਾਨੂੰ ਪਤਾ ਲੱਗ ਰਿਹਾ ਹੈ। ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਕੁਝ ਸਮਾਂ ਕੀਰਤਨ ਹੁੰਦਾ ਸੀ ਅਤੇ ਕੀਰਤਨ ਦੇ ਨਾਲ ਹੀ ਸੋਹਲੇ ਬਾਣੀ ਦਾ ਉਚਾਰਨ ਕੀਤਾ ਜਾਂਦਾ ਸੀ। ਜਿਵੇਂ ਹੁਣ ਵੀ ਸਾਡੇ ਧਾਰਮਿਕ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਕੀਰਤਨ ਹੁੰਦਾ ਹੈ ਅਤੇ ਕੀਰਤਨ ਤੋਂ ਬਾਅਦ ਸੁਖਾਸਨ ਦੇ ਸਮੇਂ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ। ਕੀਰਤਨ ਦੇ ਨਾਲ ਸੋਹਲੇ ਬਾਣੀ ਦਾ ਉਚਾਰਨ ਹੋਣ ਕਰਕੇ ਇਸ ਬਾਣੀ ਨੂੰ ਕੀਰਤਨ ਸੋਹਲਾ ਵੀ ਗੁਰਸਿੱਖ ਕਹਿਣ ਲੱਗ ਪਏ। ਤੀਸਰਾ, ਇਸ ਬਾਣੀ ਦਾ ਨਾਮ ਆਰਤੀ ਸੋਹਲਾ ਵੀ ਪੁਰਾਤਨ ਗੁਰਸਿੱਖ ਲਿਆ ਕਰਦੇ ਸਨ, ਕਿਉਂ ਇਸ ਪਾਵਨ ਬਾਣੀ ਦੇ ਨਾਲ ਆਰਤੀ ਦਾ ਵੀ ਉਚਾਰਨ ਹੁੰਦਾ ਸੀ। ਬਲਕਿ ਸੋਹਲੇ ਬਾਣੀ ਦੇ ਵਿੱਚ ਅੱਗੇ ਰਾਗ ਧਨਾਸਰੀ ਦਾ ਸ਼ਬਦ ਆਇਆ ਹੈ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗਗਨਮੈ ਥਾਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਣਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ। ਇਹ ਜਿਹੜਾ ਆਰਤੀ ਸ਼ਬਦ ਹੈ ਇਸ ਲਈ ਇਹ ਇਸ ਬਾਣੀ ਦੇ ਵਿੱਚ ਅੰਕਤ ਹੋਣ ਕਰਕੇ ਸੋਹਿਲਾ ਅਤੇ ਆਰਤੀ ਸ਼ਬਦ ਇਸ ਬਾਣੀ ਦੇ ਵਿੱਚ ਆਏ ਨੇ। ਇਸ ਲਈ ਪੁਰਾਤਨ ਗੁਰਸਿੱਖ ਇਸ ਨੂੰ ਆਰਤੀ ਸੋਹਿਲਾ ਕਹਿ ਕੇ ਵੀ ਉਚਾਰਨ ਕਰਦੇ ਸਨ। ਜਿਵੇਂ ਭਾਈ ਗੁਰਦਾਸ ਜੀ ਨੇ ਰਾਤੀ ਆਰਤੀ ਸੋਹਿਲਾ ਮਾਇਆ ਵਿੱਚ ਉਦਾਸ ਰਹਾਇਆ ਇਹ ਜ਼ਿਕਰ ਕੀਤਾ ਹੈ। ਇਹ ਵਿਚਾਰ ਇਸ ਲਈ ਸੁਣਾਈ ਜਾ ਰਹੀ ਹੈ, ਇਸ ਬਾਣੀ ਦਾ ਅਸਲੀ ਨਾਮ ਹੈ ਸੋਹਿਲਾ ਅਤੇ ਕੀਰਤਨ ਸੋਹਿਲਾ ਵੀ ਅਤੇ ਆਰਤੀ ਸੋਹਿਲਾ ਵੀ ਇਸ ਨੂੰ ਉਚਾਰਨ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਵੀ ਕਈ ਪ੍ਰੇਮੀ ਕੀਰਤਨ ਸੋਹਿਲਾ ਹੀ ਇਸ ਨੂੰ ਉਚਾਰਨ ਕਰਦੇ ਨੇ, ਕਿਉਂਕਿ ਕੀਰਤਨ ਦੇ ਨਾਲ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਸੀ, ਜਿਵੇਂ ਕਿ ਦਰਬਾਰ ਸਾਹਿਬ ਹੁਣ ਵੀ ਹੋ ਰਿਹਾ ਹੈ। ਔਰ ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਦੇ ਸਮੇਂ ਵੀ ਇੱਕ ਹੁਕਮਨਾਮਾ ਮਿਲਦਾ ਹੈ, ਉਹਨਾਂ ਨੇ ਵੀ ਸੰਗਤ ਨੂੰ ਉਸ ਹੁਕਮਨਾਮੇ ਦੇ ਵਿੱਚ ਇਹ ਹਦਾਇਤ ਕੀਤੀ ਸੀ ਵੀ ਸੰਗਤ ਜੀ ਤੁਸੀਂ ਆਰਤੀ ਸੋਹਿਲਾ ਕਰਨਾ, ਬਈ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਸ਼ਾਮ ਦੇ ਸਮੇਂ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਆਰਤੀ ਅਤੇ ਨਾਲ ਸੋਹਿਲੇ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ। ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਮਰਯਾਦਾ ਹੁਣ ਚੱਲੀ ਹੀ ਆ ਰਹੀ ਹੈ, ਸੁਖਾਸਨ ਦੇ ਸਮੇਂ ਸੋਹਿਲਾ ਪੜ੍ਹਿਆ ਹੀ ਜਾਂਦਾ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਮਰਯਾਦਾ ਜਿਉਂ ਦੀ ਤਿਉਂ ਚੱਲੀ ਆ ਰਹੀ ਹੈ। ਔਰ ਇਸ ਬਾਣੀ ਦੇ ਨਾਲ ਕੁਝ ਕੁਝ ਹੋਰ ਇਤਿਹਾਸਕ ਪ੍ਰਸੰਗ ਵੀ ਜੁੜੇ ਹੋਏ ਨੇ, ਔਰ ਉਹ ਕਿਹੜੇ ਇਤਿਹਾਸਕ ਪ੍ਰਸੰਗ ਨੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਕੋਈ ਅਜਾਲੀ ਸਿੱਖ ਸੀ। ਦਿਨ ਦੇ ਸਮੇਂ ਉਹ ਨਾਲੇ ਅਤੇ ਜੰਗਲ ਦੇ ਵਿੱਚ ਪਸ਼ੂ ਚਾਰ ਰਿਹਾ ਸੀ ਅਤੇ ਨਾਲ ਦੀ ਨਾਲ ਉਹ ਇਸ ਸੋਹਲੇ ਬਾਣੀ ਦਾ ਬੜੇ ਲੈ ਤਾਰ ਅਤੇ ਇਕਾਗਰਤਾ ਦੇ ਨਾਲ ਉੱਚੀ ਉਚਾਰਨ ਕਰ ਰਿਹਾ ਸੀ। ਔਰ ਉਹ ਇੰਨਾ ਮਗਨ ਹੋਇਆ, ਇੰਨਾ ਮਸ ਹੋਇਆ, ਉਸਨੂੰ ਆਪਣੇ ਆਪੇ ਦਾ ਵੀ ਚੇਤਾ ਭੁੱਲ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਐਸੀ ਸੁਰਤ ਜੁੜੀ ਔਰ ਉਹ ਅਜਾਲੀ ਜੰਗਲ ਦੇ ਵਿੱਚ ਸੋਹਲੇ ਬਾਣੀ ਦਾ ਉੱਚੀ ਉਚਾਰਨ ਕਰ ਰਿਹਾ ਹੈ। ਉਸਦੀ ਇੰਨੀ ਬਿਰਤੀ ਬਾਣੀ ਦੇ ਵਿੱਚ ਖੁੱਭ ਗਈ, ਉਸਨੂੰ ਆਪਣੇ ਸਰੀਰ ਦਾ ਜੀ ਜਹਾਨ ਦਾ ਚੇਤਾ ਹੀ ਭੁੱਲ ਗਿਆ। ਕਈ ਵਾਰੀ ਕੰਢਿਆਂ 'ਤੇ ਪੈਰ ਰੱਖ ਦਿੰਦਾ ਹੈ, ਪੈਰਾਂ ਨੂੰ ਕੰਢੇ ਚੁੱਭਦੇ ਨੇ ਪਰ ਉਸਨੂੰ ਮਾਲੂਮ ਹੀ ਕੁਝ ਨਹੀਂ ਹੁੰਦਾ। ਕੰਢਿਆਲੀਆਂ ਝਾੜੀਆਂ ਦੇ ਵਿੱਚ ਤੁਰਿਆ ਫਿਰਦਾ ਹੈ, ਲੱਤਾਂ ਨੂੰ ਜਿਸਮ ਨੂੰ ਕੰਢੇ ਚੁੱਭਦੇ ਨੇ ਪਰ ਮਹਿਸੂਸ ਨਹੀਂ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਪਹਿਰ ਦੇ ਸਮੇਂ ਆਰਾਮ ਫੁਰਮਾ ਰਹੇ ਸਨ। ਭਾਈ ਲਹਿਣਾ ਸੇਵਾ ਕਰ ਰਿਹਾ ਸੀ, ਉਸਨੇ ਕੀ ਅਸਚਰਜ ਦਿੱਠਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰਾਂ ਦੇ ਵਿੱਚੋਂ ਅਤੇ ਲੱਤਾਂ ਦੇ ਵਿੱਚੋਂ ਖੂਨ ਸਿਮ ਰਿਹਾ ਹੈ। ਭਾਈ ਲਹਿਣਾ ਹੈਰਾਨ ਹੋਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਕੀ ਕਾਰਨ ਹੈ ਤੁਹਾਡੇ ਪੈਰਾਂ ਦੇ ਵਿੱਚੋਂ ਲੱਤਾਂ ਦੇ ਵਿੱਚੋਂ ਲਹੂ ਸਿਮ ਰਿਹਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਸਾਈਂ ਕਹਿਣ ਲੱਗੇ, ਭਾਈ ਲਹਿਣਿਆ ਇੱਕ ਅਜਾਲੀ ਸਿੱਖ ਹੈ, ਉਹ ਬੜੇ ਪਿਆਰ ਨਾਲ ਬੜੀ ਸ਼ਰਧਾ ਦੇ ਨਾਲ ਸੋਹਿਲਾ ਪੜ੍ਹੀ ਜਾ ਰਿਹਾ ਹੈ ਔਰ ਉਹਨੇ ਇੰਨਾ ਸਾਡੇ ਨਾਲ ਮਨ ਜੋੜਿਆ ਹੋਇਆ ਹੈ ਔਰ ਉਹ ਕੰਢਿਆਲੀਆਂ ਝਾੜੀਆਂ ਦੇ ਵਿੱਚ ਤੁਰਿਆ ਫਿਰਦਾ ਹੈ, ਉਹਦੇ ਪੈਰ ਕੰਢਿਆਂ 'ਤੇ ਟਿਕਦੇ ਨੇ ਪਰ ਉਹਦੇ ਅੰਦਰ ਬਾਣੀ ਵਸੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਦਾ ਰੂਪ ਹੈ ਅਤੇ ਗੁਰੂ ਬਾਣੀ ਦਾ ਰੂਪ ਨੇ। ਉਹ ਮਗਨ ਹੋ ਕੇ ਇਕਾਗਰਤਾ ਵਿੱਚ ਬਾਣੀ ਪੜ੍ਹ ਰਿਹਾ ਹੈ, ਭਾਵੇਂ ਕੰਢੇ ਵੱਜਦੇ ਉਸਨੂੰ ਨੇ ਪਰ ਉਹਦਾ ਅਸਰ ਸਾਡੇ 'ਤੇ ਹੋ ਰਿਹਾ ਕਿਉਂਕਿ ਬਾਣੀ ਗੁਰੂ ਦਾ ਸਰੂਪ ਹੈ। ਭਾਈ ਲਹਿਣਾ ਹੈਰਾਨ ਹੋਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਉਹ ਹੈ ਕਿੱਥੇ? ਤਾਂ ਉਸ ਵੇਲੇ ਹਜ਼ੂਰ ਨੇ ਉਸਨੂੰ ਦੱਸਿਆ ਵੀ ਆਹ ਦਿਸ਼ਾ ਵੱਲ ਜਾ, ਉੱਥੇ ਉਹ ਅਜਾਲੀ ਸਿੱਖ ਇਸ ਬਾਣੀ ਦਾ ਪਾਠ ਕਰ ਰਿਹਾ ਹੈ, ਉਸਨੂੰ ਸਾਡੇ ਪਾਸ ਲਿਆ। ਭਾਈ ਲਹਿਣਾ ਗਿਆ, ਉਸ ਅਜਾਲੀ ਸਿੱਖ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਲੈ ਆਇਆ ਅਤੇ ਨਾਲ ਹੀ ਸਤਿਗੁਰੂ ਮਹਾਰਾਜ ਦੇ ਪੈਰਾਂ ਅਤੇ ਲੱਤਾਂ 'ਤੇ ਜ਼ਖਮ ਦਿਖਾਏ। ਅਜਾਲੀ ਸਿੱਖ ਬਹੁਤ ਘਬਰਾਇਆ, ਕਹਿਣ ਲੱਗਾ, ਦੱਸੋ ਇਹ ਅਵਗਿਆ ਕਿਵੇਂ ਹੋਈ ਹੈ, ਆਪ ਜੀ ਨੂੰ ਜ਼ਖਮ ਕਿਵੇਂ ਆਏ ਨੇ? ਤਾਂ ਸਤਿਗੁਰੂ ਨੇ ਆਖਿਆ, ਗੁਰਸਿੱਖਾ, ਇਹ ਬਾਣੀ ਦਾ ਪਾਠ ਸੌਣ ਵੇਲੇ ਕਰਨਾ ਚਾਹੀਦਾ, ਅਤੇ ਤੂੰ ਦਿਨ ਵੇਲੇ ਪਾਠ ਕਰ ਰਿਹਾ ਸੀ ਅਤੇ ਪਾਠ ਕਰਨ ਦੇ ਸਮੇਂ ਇੰਨਾ ਧਿਆਨ ਤੇਰਾ ਜੁੜਿਆ ਹੋਇਆ ਸੀ, ਤੇਰੇ ਅੰਦਰ ਅਸੀਂ ਬੈਠੇ ਸਾਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਅਤੇ ਉਸ ਵੇਲੇ ਤੈਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਨਹੀਂ ਸੀ। ਜਦੋਂ ਤੂੰ ਕੰਢਿਆਂ 'ਤੇ ਪੈਰ ਰੱਖਦਾ ਸੀ ਭਾਵੇਂ ਤੈਨੂੰ ਦੁੱਖ ਤਕਲੀਫ ਨਹੀਂ ਸੀ ਮਾਲੂਮ ਹੁੰਦੀ, ਪਰ ਉਹ ਕੰਢੇ ਸਾਨੂੰ ਵੱਜ ਰਹੇ ਸਨ। ਤੂੰ ਕੰਢਿਆਲੀਆਂ ਝਾੜੀਆਂ ਦੇ ਵਿੱਚ ਤੁਰਿਆ ਫਿਰਦਾ ਸੀ, ਤੈਨੂੰ ਕੁਛ ਵੀ ਮਾਲੂਮ ਨਹੀਂ ਸੀ ਹੋ ਰਿਹਾ, ਪਰ ਉਹ ਕੰਢੇ ਸਾਨੂੰ ਵੱਜ ਰਹੇ ਸਨ, ਕਿਉਂਕਿ ਤੂੰ ਪਿਆਰ ਦੇ ਵਿੱਚ ਮਗਨ ਹੋ ਕੇ ਇਹ ਬਾਣੀ ਪੜ੍ਹ ਰਿਹਾ ਸੀ। ਇਸ ਲਈ ਗੁਰਸਿੱਖਾ, ਇਹ ਬਾਣੀ ਦਾ ਪਾਠ ਆਪਣੇ ਆਸਣ 'ਤੇ ਬੈਠ ਕੇ ਪਹਿਲਾਂ ਪੰਜ ਇਸ਼ਨਾਨਾ ਕਰਨਾ ਹੈ ਅਤੇ ਫਿਰ ਸਿਰਹਾਣੇ ਵੱਲ ਮੂੰਹ ਕਰਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇਸ ਬਾਣੀ ਨੂੰ ਇਕਾਗਰ ਚਿੱਤ ਹੋ ਕੇ ਪੜ੍ਹਨਾ ਹੈ। ਔਰ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਇਕਾਗਰਤਾ ਨਾਲ ਕਰਕੇ ਸੌਂਦਾ ਹੈ, ਔਰ ਉਸਨੂੰ ਰਾਤ ਨੂੰ ਮਾੜੇ ਸੁਪਨੇ ਨਹੀਂ ਆਉਣਗੇ। ਦੂਸਰਾ ਇਸ ਦਾ ਫਾਇਦਾ ਇਹ ਹੋਵੇਗਾ, ਜੇ ਅਚਾਨਕ ਉਸ 'ਤੇ ਸੁੱਤੇ ਪਿਆਂ ਵੀ ਸਵਾਸ ਨਿਕਲ ਗਏ, ਉਹ ਕਦੇ ਨਰਕਾਂ ਦੇ ਵਿੱਚ ਨਹੀਂ ਜਾਵੇਗਾ। ਇਹ ਗੁਰਬਾਣੀ ਉਸਨੂੰ ਗੁਰੂ ਨਾਨਕ ਦੇ ਘਰ ਹੀ ਲੈ ਜਾਵੇਗੀ। ਇਸ ਲਈ ਇਸ ਬਾਣੀ ਦਾ ਪਾਠ ਸੌਣ ਵੇਲੇ ਅਤੇ ਅਖੀਰ ਜਦੋਂ ਕੋਈ ਗੁਰਸਿੱਖ ਚੜ੍ਹਾਈ ਕਰ ਜਾਂਦਾ ਹੈ ਉਹਦੇ ਸੰਸਕਾਰ ਦੇ ਸਮੇਂ ਉਚਾਰਨ ਕੀਤਾ ਜਾਂਦਾ ਹੈ, ਕਿਉਂਕਿ ਇਹ ਬਾਣੀ ਲੋਕ ਅਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸ ਬਾਣੀ ਦੇ ਨਾਲ ਇੱਕ ਹੋਰ ਵੀ ਇਤਿਹਾਸਿਕ ਪ੍ਰਸੰਗ ਜੁੜਿਆ ਹੋਇਆ ਹੈ, ਜੋ ਪੁਰਾਤਨ ਗੁਰਸਿੱਖ ਮਹਾਂਪੁਰਖ ਵੀ ਅਤੇ ਟਕਸਾਲ ਦੇ ਮਹਾਂਪੁਰਖ ਵੀ ਉਹ ਵੀ ਘਟਨਾ ਸਰਵਣ ਕਰਵਾਉਂਦੇ ਸਨ। ਇਹ ਕੋਈ ਸੌਦਾਗਰ ਸਿੱਖ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ, ਆ ਕੇ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਸੌਦਾਗਰ ਹਾਂ, ਘੋੜਿਆਂ ਦਾ ਵਪਾਰ ਕਰਦਾ ਹਾਂ, ਪਰ ਕਈ ਵਾਰ ਐਸਾ ਹੋ ਜਾਂਦਾ ਹੈ ਸਾਨੂੰ ਬਾਹਰ ਜੰਗਲ ਦੇ ਵਿੱਚ ਹੀ ਤਬੇਲਾ ਲਾਉਣਾ ਪੈਂਦਾ ਹੈ ਅਤੇ ਕਈ ਵਾਰੀ ਚੋਰ ਆਦਮੀ ਸਾਡੇ ਪਿੱਛੇ ਲੱਗ ਜਾਂਦੇ ਨੇ ਅਤੇ ਸਾਡੇ ਘੋੜਿਆਂ ਨੂੰ ਚੁਰਾ ਕੇ ਲੈ ਜਾਂਦੇ ਨੇ, ਆਪ ਕੋਈ ਐਸਾ ਮੰਤਰ ਦਿਓ, ਕੋਈ ਐਸਾ ਸ਼ਬਦ ਦਿਓ ਜਿਹਦੇ ਨਾਲ ਸਾਡੀ ਰੱਖਿਆ ਹੋ ਸਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਗੁਰਸਿੱਖ ਨੂੰ ਆਖਿਆ, ਗੁਰਸਿੱਖਾ, ਤੂੰ ਸੋਹਲੇ ਬਾਣੀ ਦਾ ਪਾਠ ਕਰਿਆ ਕਰ। ਤਾਂ ਉਸਨੇ ਸੋਹਲੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਹੁਕਮ ਕੀਤਾ, ਗੁਰਸਿੱਖਾ, ਕੁਝ ਰੱਖਿਆ ਦੇ ਸ਼ਬਦ ਵੀ ਪੜ੍ਹਿਆ ਕਰ। ਜਿਹੜੇ ਰੱਖਿਆ ਦੇ ਸ਼ਬਦ ਨੇ, ਭਾਵੇਂ ਆਮ ਸੰਗਤਾਂ ਵਿੱਚ ਇਹ ਗੱਲ ਘੱਟ ਪ੍ਰਚਲਿਤ ਹੋਈ ਹੈ, ਦਮਦਮੀ ਟਕਸਾਲ ਅਤੇ ਹੋਰ ਪੁਰਾਤਨ ਸੰਪਰਦਾਵਾਂ ਦੇ ਵਿੱਚ ਉਹਨਾਂ ਸ਼ਬਦਾਂ ਦਾ ਸੋਹਲੇ ਬਾਣੀ ਤੋਂ ਪਹਿਲਾਂ ਪਾਠ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਰੱਖਿਆ ਦੇ ਸ਼ਬਦ ਕਿਹਾ ਜਾਂਦਾ, ਔਰ ਉਹ ਚਾਰ ਸ਼ਬਦ ਨੇ, ਔਰ ਉਹਨਾਂ ਦਾ ਪਾਠ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਹੁੰਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਪਰ ਉੱਥੇ ਤਿੰਨ ਤਾਂ ਉਹੀ ਸ਼ਬਦ ਨੇ ਅਤੇ ਚੌਥੇ ਸ਼ਬਦ ਦੀ ਥਾਂ 'ਤੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ, ਉਸ ਸਲੋਕ ਦਾ ਪਾਠ ਕੀਤਾ ਜਾਂਦਾ। ਜਿਹੜੇ ਪਹਿਲੇ ਤਿੰਨ ਸ਼ਬਦ ਨੇ, ਸੋਰਠ ਮਹੱਲਾ ਪੰਜਵਾਂ, ਗੁਰਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ, ਉਹ ਰੱਖਿਆ ਦੇ ਸ਼ਬਦ ਨੇ। ਤਾਤੀ ਵਾਵ ਨਾ ਲੱਗੀ ਪਾਰ ਬ੍ਰਹਮ ਸਰਨਾਈ, ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ, ਅਤੇ ਫਿਰ ਮਨ ਮੈਂ ਚਤਵੋ ਚਤਵਨੀ ਉਦਮ ਕਰੋ ਉਠ ਨੀਤ। ਇਹ ਚਾਰ ਸ਼ਬਦਾਂ ਦਾ, ਜਿਹੜੇ ਰੱਖਿਆ ਦੇ ਸ਼ਬਦ ਨੇ, ਇਹਨਾਂ ਦਾ ਵੀ ਪੁਰਾਤਨ ਗੁਰਸਿੱਖ ਪਾਠ ਕਰਦੇ ਸਨ, ਔਰ ਇਹਦੀ ਆਰੰਭਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੋਂ ਹੋਈ, ਕਿਉਂਕਿ ਉਹਨਾਂ ਨੇ ਬਾਣੀ ਦੇ ਵਿੱਚ ਕੁਛ ਵਾਧੇ ਕੀਤੇ। ਤੇ ਆਪ ਕੁਰਬਾਣੀ ਲਿਖਵਾਈ ਵੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵਪਾਰੀ ਸਿੱਖ ਨੂੰ ਆਖਿਆ ਵੀ ਤੂੰ ਸੋਹਲੇ ਬਾਣੀ ਦੇ ਨਾਲੇ ਰੱਖਿਆ ਦੇ ਸ਼ਬਦ ਵੀ ਪੜ੍ਹਨੇ ਨੇ, ਅਤੇ ਉਸ ਵਪਾਰੀ ਨੇ ਸ਼ਬਦ ਲਿਖ ਲਏ ਅਤੇ ਉਹਨਾਂ ਨੂੰ ਯਾਦ ਕੀਤਾ। ਔਰ ਜਦੋਂ ਉਹ ਆਪਣੇ ਘੋੜਿਆਂ ਦੀ ਸੌਦਾਗਰੀ ਕਰ ਰਿਹਾ ਸੀ, ਇੱਕ ਦਿਨ ਦੀ ਵਾਰਤਾ ਹੈ, ਉਹ ਕਿਸੇ ਥਾਂ 'ਤੇ ਉਸਨੇ ਜਾ ਕੇ ਮੁਕਾਮ ਕੀਤਾ ਅਤੇ ਬਾਹਰ ਇਕਾਂਤ ਅਤੇ ਬਿਲਕੁਲ ਸੁੰਨਸਾਨ ਉਹ ਜਗ੍ਹਾ ਸੀ, ਕਿਉਂਕਿ ਘੋੜੇ ਸਨ, ਉਹਨਾਂ ਦਾ ਤਬੇਲਿਆ ਪਿੰਡ ਤੋਂ ਬਾਹਰ ਹੀ ਖੁੱਲ੍ਹੀ ਥਾਂ 'ਤੇ ਰੱਖਣਾ ਪੈਂਦਾ ਸੀ। ਔਰ ਕਹਿੰਦੇ ਨੇ ਉਸ ਗੁਰਸਿੱਖ ਨੇ ਤੰਬੂ ਲਾਇਆ, ਉਸ ਦੇ ਵਿੱਚ ਬੈਠ ਕੇ ਉਸਨੇ ਪਹਿਲਾਂ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਫ਼ਰ ਕਰਕੇ ਥੱਕਿਆ ਹੋਇਆ ਸੀ, ਜਦੋਂ ਕੀਰਤਨ ਸੋਹਲਾ ਪੜ੍ਹਨ ਲੱਗਿਆ ਤਾਂ ਉਸਨੂੰ ਵਿੱਚੇ ਹੀ ਨੀਂਦ ਆ ਗਈ। ਕਈ ਵਾਰ ਸਾਡੇ ਨਾਲ ਵੀ ਅਜਿਹਾ ਹੋ ਜਾਂਦਾ, ਜਦੋਂ ਆਦਮੀ ਬਹੁਤਾ ਥੱਕਿਆ ਹੁੰਦਾ ਹੈ ਅਤੇ ਉਸ ਵੇਲੇ ਬਾਣੀ ਪੜ੍ਹਦਿਆਂ ਨੀਂਦ ਆ ਜਾਂਦੀ ਹੈ। ਹੁਣ ਇਹ ਵਪਾਰੀ ਸਿੱਖ ਨੂੰ ਨੀਂਦ ਆ ਗਈ, ਜਦੋਂ ਨੀਂਦ ਆਈ ਤਾਂ ਕੀ ਹੋਇਆ, ਚੋਰ ਇਸ ਦੇ ਮਗਰ ਲੱਗੇ ਹੋਏ ਸਨ ਅਤੇ ਉਹਨਾਂ ਨੇ ਕੀ ਦੇਖਿਆ ਹੈ ਵੀ ਇਸ ਦੇ ਆਲੇ ਦੁਆਲੇ ਤਬੇਲੇ ਦੇ ਇੱਕ ਲੋਹੇ ਦਾ ਕੋਟ ਉਸਰਿਆ ਹੋਇਆ ਸੀ, ਪਰ ਉਹ ਹਾਲੇ ਅਧੂਰਾ ਸੀ, ਪੂਰਾ ਨਹੀਂ ਸੀ ਬਣਿਆ। ਉਹ ਜਿਹੜੇ ਚੋਰ ਸਨ ਅਤੇ ਉਸ ਤਬੇਲੇ ਦੇ ਅੰਦਰ ਚਲੇ ਗਏ, ਉਹਨਾਂ ਨੇ ਜਾ ਕੇ ਘੋੜੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਧਰੋਂ ਗੁਰਸਿੱਖ ਨੂੰ ਫਿਰ ਜਾਗ ਆਈ, ਮਨ ਵਿੱਚ ਸੋਚਿਆ ਬਈ ਮੈਂ ਤਾਂ ਸੋਹਲੇ ਬਾਣੀ ਦਾ ਪਾਠ ਕਰ ਰਿਹਾ ਸੀ, ਵਿੱਚੇ ਹੀ ਨੀਂਦ ਆ ਗਈ। ਫਿਰ ਉਹਨੇ ਸਾਵਧਾਨ ਹੋ ਕੇ ਸੋਹਲੇ ਬਾਣੀ ਦਾ ਪਾਠ ਕੀਤਾ, ਰੱਖਿਆ ਦੇ ਸ਼ਬਦ ਪੜ੍ਹੇ, ਉਹਦਾ ਅਸਰ ਕੀ ਹੋਇਆ, ਕਹਿੰਦੇ ਨੇ ਲੋਹੇ ਦਾ ਫਿਰ ਦੁਬਾਰਾ ਪੂਰਾ ਕੋਟ ਉਸਰਿਆ। ਜਿਹੜੇ ਚੋਰ ਘੋੜੇ ਚੋਰੀ ਕਰਨ ਵਾਸਤੇ ਆਏ ਸਨ ਉਸ ਲੋਹੇ ਦੇ ਕੋਟ ਦੇ ਵਿੱਚ ਹੀ ਘਿਰ ਕੇ ਰਹਿ ਗਏ। ਜਦੋਂ ਉਹ ਗੁਰਸਿੱਖ ਸਵੇਰੇ ਉੱਠਿਆ ਅਤੇ ਉਸਨੇ ਇਸ਼ਨਾਨ ਕੀਤਾ, ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਆਪਣੇ ਘੋੜਿਆਂ ਦੇ ਤਬੇਲੇ ਵਿੱਚ ਗਿਆ ਤਾਂ ਕੀ ਵੇਖਿਆ, ਉੱਥੇ ਉਹ ਚਾਰ ਚੋਰ ਤਬੇਲੇ ਦੇ ਵਿੱਚ ਹੀ ਲੁਕੇ ਹੋਏ ਸਨ। ਹੁਣ ਆਦਮੀ ਇਹਦੇ ਕੋਲ ਵੀ ਸਨ, ਇਹਦੇ ਨੌਕਰਾਂ ਚਾਕਰਾਂ ਨੇ ਉਹਨਾਂ ਚੋਰਾਂ ਨੂੰ ਜਾ ਫੜਿਆ ਅਤੇ ਉਸ ਵੇਲੇ ਉਸ ਗੁਰਸਿੱਖ ਸੌਦਾਗਰ ਨੇ ਉਹਨਾਂ ਚੋਰਾਂ ਨੂੰ ਆਖਿਆ ਵੀ ਤੁਸੀਂ ਦੱਸੋ ਇੱਥੇ ਕੀ ਲੈਣ ਆਏ ਸੀ। ਉਹ ਕਹਿਣ ਲੱਗੇ ਹੁਣ ਤੂੰ ਮਾਰ ਚਾਹੇ ਛੱਡ, ਅਸੀਂ ਤੈਨੂੰ ਸੱਚ ਕਹਿੰਦੇ ਹਾਂ, ਅਸੀਂ ਤੇਰੇ ਘੋੜੇ ਚੋਰੀ ਕਰਨ ਵਾਸਤੇ ਆਏ ਸੀ। ਫਿਰ ਉਹ ਕਹਿਣ ਲੱਗਾ ਤੁਸੀਂ ਘੋੜੇ ਚੋਰੀ ਕਰਕੇ ਕਿਉਂ ਨਹੀਂ ਲਗਾਏ, ਤਾਂ ਉਹਨਾਂ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਅਸੀਂ ਲਿਜਾਂਦੇ ਕਿਵੇਂ, ਜਦੋਂ ਅਸੀਂ ਪਹਿਲੇ ਪਹਿਰ ਰਾਤ ਨੂੰ ਆਏ ਤਾਂ ਉਸ ਵੇਲੇ ਇੱਕ ਅਧੂਰਾ ਲੋਹੇ ਦਾ ਕੋਟ ਉਸਰਿਆ ਹੋਇਆ ਦਿਖਾਈ ਦਿੱਤਾ, ਜਦੋਂ ਅਸੀਂ ਤਬੇਲੇ ਵਿੱਚ ਪ੍ਰਵੇਸ਼ ਹੋ ਗਏ ਤਾਂ ਫਿਰ ਦੁਬਾਰਾ ਲੋਹੇ ਦਾ ਕੋਟ ਸੰਪੂਰਨ ਉਸਰ ਗਿਆ ਅਤੇ ਅਸੀਂ ਵਿੱਚੇ ਹੀ ਘਿਰ ਗਏ। ਇੱਥੇ ਸਵੇਰੇ ਜਦੋਂ ਦਿਨ ਚੜ੍ਹਿਆ ਅਤੇ ਤੁਸੀਂ ਉੱਪਰੋਂ ਆ ਕੇ ਸਾਨੂੰ ਪਕੜਿਆ ਅਤੇ ਹੁਣ ਸਾਨੂੰ ਪਤਾ ਲੱਗਿਆ ਵੀ ਉਹ ਲੋਹੇ ਦਾ ਕੋਟ ਵੀ ਅਤੇ ਉਹਦੇ ਨਾਲ ਹੀ ਆਲੋਪ ਹੋ ਗਿਆ, ਕਿਉਂਕਿ ਇਹ ਵੀ ਇੱਕ ਮਰਯਾਦਾ ਸੀ, ਕੀਰਤਨ ਸੋਹਲੇ ਬਾਣੀ ਤੋਂ ਪਿੱਛੋਂ ਹੋਰ ਬਾਣੀ ਨਹੀਂ ਪੜ੍ਹੀ ਜਾਂਦੀ, ਕੇਵਲ ਸਿਮਰਨ ਕੀਤਾ ਜਾਂਦਾ। ਫਿਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਜ਼ਰੂਰੀ ਕਰਨਾ ਚਾਹੀਦਾ। ਇਹ ਜਿਹੜਾ ਲੋਹੇ ਦਾ ਕਿਲਾ ਉਸਰਿਆ ਹੁੰਦਾ ਹੈ, ਸਵੇਰੇ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ ਉਹਦਾ ਜਿੰਦਰਾ ਖੁੱਲ੍ਹ ਜਾਂਦਾ, ਉਹ ਲੋਹੋ ਕੋਟ ਅਲੋਪ ਹੋ ਜਾਂਦਾ। ਇਹ ਬਾਣੀ ਰਾਤ ਸਾੜੀ ਰੱਖਿਆ ਵਾਸਤੇ ਕਵਚ ਹੈ, ਇੱਕ ਸੰਜੋਅ ਹੈ, ਇਸ ਲਈ ਇਸ ਬਾਣੀ ਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਪੜ੍ਹਨਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉਧਾਰ ਹਿੱਤ ਹੀ ਕੁਝ ਖਾਸ ਬਾਣੀਆਂ ਚੋਣਵੀਆਂ ਉਚਾਰਨ ਕੀਤੀਆਂ ਨੇ, ਜਿਨ੍ਹਾਂ ਨੂੰ ਹਰ ਰੋਜ਼ ਗੁਰਸਿੱਖਾਂ ਨੂੰ ਪਾਠ ਅਤੇ ਨਿਤਨੇਮ ਕਰਨ ਦੀ ਸਤਿਗੁਰੂ ਨੇ ਆਗਿਆ ਬਖਸ਼ਿਸ਼ ਕੀਤੀ ਹੈ। ਲੋ ਅੱਜ ਇਹ ਸੋਹਲੇ ਬਾਣੀ ਦਾ ਆਪ ਵਿਚਾਰ ਸਰਵਣ ਕਰੋ। ਇਸ ਪਾਵਨ ਸੋਹਲੇ ਬਾਣੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਆਪ ਪੰਜ ਸ਼ਬਦਾਂ ਦੇ ਜੋੜ ਦੇ ਵਿੱਚ ਤਕਸੀਮ ਕੀਤਾ ਹੈ, ਕਿਉਂਕਿ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਸਨ ਅਤੇ ਅਖੀਰ ਅਤੇ ਆਰੰਭ ਦੇ ਵਿੱਚ ਸ਼ਲੋਕ ਸੀ, ਅਤੇ ਰਹਿਰਾ ਸਾਹਿਬ ਜੀ ਦੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕੇਵਲ ਪੰਜ ਸ਼ਬਦ ਪੜ੍ਹੇ ਜਾਂਦੇ ਸਨ, ਪਰ ਉਹਦੇ ਵਿੱਚ ਚੌਥੇ ਪਾਤਸ਼ਾਹ ਅਤੇ ਪੰਜਵੇਂ ਪਾਤਸ਼ਾਹ ਦੇ ਕੁਝ ਸ਼ਬਦ ਰਲ ਗਏ। ਇਸ ਢੰਗ ਦੇ ਨਾਲ ਨੌ ਸ਼ਬਦ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਸਾਰੇ ਹਜ਼ੂਰ ਨੇ ਲਿਖੇ, ਤੇ ਜਿਹੜਾ ਸੋਹਿਲਾ ਬਾਣੀ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਕੇਵਲ 3 ਸ਼ਬਦਾਂ ਦਾ ਹੀ ਪਾਠ ਹੁੰਦਾ ਸੀ। 5ਵੇਂ ਗੁਰਦੇਵ ਨੇ ਇੱਕ 4th ਅਤੇ 5ਵੇਂ ਪਾਤਸ਼ਾਹ ਦਾ ਸ਼ਬਦ ਲਿਖ ਕੇ ਅਤੇ 5 ਸ਼ਬਦਾਂ ਦਾ ਜੋੜ ਸੋਹਿਲੇ ਬਾਣੀ ਨੂੰ ਬਣਾਇਆ ਹੈ। ਸੋਹਿਲਾ ਬਾਣੀ ਦਾ ਨਾਮ ਹੈ। ਸੋਹਿਲ ਦਾ ਅਰਥ ਹੈ ਮੰਗਲਮਈ ਗੀਤ, ਖੁਸ਼ੀਆਂ ਅਤੇ ਖੇੜਿਆਂ ਭਰਿਆ ਗੀਤ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਉਚਾਰਨ ਕੀਤੀ ਹੈ। ਇਸ ਲਈ ਇਹਦਾ ਨਾਮ ਸੋਹਿਲਾ ਸਤਿਗੁਰੂ ਨੇ ਰੱਖਿਆ। ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਰਾਗ ਗੌੜੀ ਦੀਪਕੀ ਗੌੜੀ ਰਾਗ ਦੀ ਜਾਤੀ ਹੈ। ਗੌੜੀ ਰਾਗ ਦੀਆਂ 12 ਜਾਤੀਆਂ ਨੇ, 12 ਕਿਸਮਾਂ ਨੇ, ਜਿਵੇਂ ਅੱਗੇ ਚੱਲ ਕੇ ਗੌੜੀ ਗੁਆਰੇਰੀ ਅਤੇ ਹੋਰ ਕਈ ਵੱਖੋ ਵੱਖਰੀਆਂ ਗੁਰੂ ਮਹਾਰਾਜ ਨੇ ਉੱਥੇ ਕਿਸਮਾਂ ਲਿਖੀਆਂ ਨੇ। ਪਰ ਇਹ ਰਾਗ ਗੌੜੀ ਦੀਪਕੀ, ਇਹ ਦੀਪਕੀ ਗੌੜੀ ਰਾਗ ਦੀ ਇੱਕ ਜਾਤੀ ਹੈ। ਉਹਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਰਚਨਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਾਰਨ ਲਿਖਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਮੁਖੋ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ਼ ਤੋਂ ਰਹਿਤ ਹੈ, ਅਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜਿਹੜਾ ਇੱਕ ਓਅੰਕਾਰ ਪਰਮੇਸ਼ੁਰ ਦਾ ਨਾਮ ਹੈ, ਸਤ ਉਸਦਾ ਵਿਸ਼ੇਸ਼ਣ ਹੈ, ਵੀ ਉਹ ਇੱਕ ਓਅੰਕਾਰ ਵਾਹਿਗੁਰੂ ਸਤ ਹੈ, ਕਦੀ ਨਾਸ ਹੋਣ ਵਾਲਾ ਨਹੀਂ। ਗੁਰਪ੍ਰਸਾਦ ਉਹਦੀ ਪ੍ਰਾਪਤੀ ਦਾ ਵਸੀਲਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦੇ ਰਹੇ ਹਨ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ। ਇੱਥੇ ਨਿਰਭਉ ਦਾ ਅਰਥ ਹੈ ਨਿਰਭਉ ਅਕਾਲ ਪੁਰਖ ਨੂੰ ਆਖੀਏ, ਕਿਉਂਕਿ ਹਜ਼ੂਰ ਨੇ ਕੇਵਲ ਉਸ ਅਕਾਲ ਪੁਰਖ ਨੂੰ ਹੀ ਨਿਰਭਉ ਬਾਣੀ ਵਿੱਚ ਲਿਖਿਆ ਹੈ। ਤੁਸੀਂ ਮੂਲ ਮੰਤਰ ਪੜ੍ਹੋ, ਮੂਲ ਮੰਤਰ ਦੇ ਵਿੱਚ ਵੀ ਅਕਾਲ ਪੁਰਖ ਨੂੰ ਨਿਰਭਉ ਅਤੇ ਨਿਰਵੈਰ ਸ਼ਬਦਾਂ ਨਾਲ ਸਤਿਗੁਰੂ ਨੇ ਸੰਬੋਧਨ ਕੀਤਾ। ਹਜ਼ੂਰ ਨੇ ਇੱਥੇ ਕੇਵਲ ਨਿਰਭਉ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖਿਆ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗੁਰਮੁਖੋ, ਤੁਸੀਂ ਉਸ ਮੇਰੇ ਨਿਰਭਉ ਪੈ ਤੋਂ ਰਹਿਤ ਅਤੇ ਪੈ ਤੋਂ ਰਹਿਤ ਕਰਨ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿੰਨ ਕਾ ਪਾਉ ਸਭ ਗੁਆਸੀ, ਤੁਸੀਂ ਉਹਦਾ ਸੋਹਿਲਾ ਗਾਓ। ਸੋਹਿਲੇ ਦਾ ਅਖਰੀ ਅਰਥ ਹੈ ਖੁਸ਼ੀ ਦਾ ਗੀਤ, ਸਿਫਤ ਦਾ ਗੀਤ, ਜਾਂ ਸਿੱਧਾ ਕਹਿ ਦਿਓ ਸੋਹਿਲੇ ਦਾ ਅਰਥ ਹੈ ਜਸ, ਵੀ ਤੁਸੀਂ ਉਸ ਵਾਹਿਗੁਰੂ ਪਰਮੇਸ਼ੁਰ ਦਾ ਜਸ ਗਾਓ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਅਸੀਂ ਕੁਰਬਾਨ ਜਾਂਦੇ ਹਾਂ ਉਹਨਾਂ ਗੁਰਮੁਖਾਂ ਪਿਆਰਿਆਂ ਤੋਂ ਜਿਹੜੇ ਵਾਹਿਗੁਰੂ ਦਾ ਸੋਹਿਲਾ ਜਸ ਗਾਉਂਦੇ ਨੇ। ਜਿਤ ਸੋਹਿਲਾ, ਜਿਸ ਸੋਹਿਲੇ ਦੀ ਬਰਕਤ ਦੇ ਨਾਲ ਸਦਾ ਸੁੱਖ ਹੋਏ, ਸਾਨੂੰ ਸਦੈਵੀ ਸੁੱਖ, ਆਤਮਕ ਸੁੱਖ, ਸੱਚਾ ਸੁੱਖ ਪ੍ਰਾਪਤ ਹੋ ਜਾਂਦਾ। ਕਿਉਂਕਿ ਇਹ ਜੋ ਪਵਿੱਤਰ ਬਾਣੀ ਹੈ, ਸੋਹਿਲਾ ਬਾਣੀ ਹੈ, ਜਦੋਂ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਇਹਦਾ ਪਾਠ ਕਰੇਗਾ ਔਰ ਉਸਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋਵੇਗਾ। ਕਈ ਵਾਰੀ ਸਾਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਨੇ, ਜਾਂ ਕਈ ਵਾਰੀ ਕਹਿੰਦੇ ਸਾਨੂੰ ਰਾਤ ਨੂੰ ਡਰ ਲੱਗਦਾ ਹੈ। ਭਾਈ, ਤੁਸੀਂ ਸੋਹਿਲੇ ਬਾਣੀ ਦਾ ਪਾਠ ਕਰੋ, ਪਰ ਕਰੋ ਇੱਕ ਮਨ ਇੱਕ ਚਿੱਤ ਹੋ ਕੇ। ਕਈ ਵਾਰੀ ਅਸੀਂ ਚਲੋ ਪਾਠ ਤਾਂ ਕਰਦੇ ਹਾਂ ਪਰ ਮਨ ਨਹੀਂ ਜੁੜਦਾ, ਪਰ ਜਦੋਂ ਸੋਹਿਲੇ ਬਾਣੀ ਦਾ ਪਾਠ ਕਰਨਾ, ਅੰਤਰ ਧਿਆਨ ਇਕਾਗਰ ਚਿੱਤ ਹੋ ਕੇ ਕਰੋ, ਫਿਰ ਉਹਦਾ ਫਲ ਹੈ ਸਦਾ ਸੁੱਖ ਹੋਏ, ਹਮੇਸ਼ਾ ਲਈ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਨ ਦਾ ਢੰਗ ਤਰੀਕਾ ਸਾਨੂੰ ਕਿਵੇਂ ਸਮਝਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।